ਸਤਨਾਮ ਸ੍ਰੀ ਵਾਹਿਗੁਰੂ ਜੀਓ ਸੂਹੀ ਮਹੱਲਾ ਪੰਜਵਾਂ ਧਨ ਸੁਹਾਗਨ ਜੋ ਪ੍ਰਭੂ ਪਛਾਣੈ ਮਾਨੈ ਹੁਕਮ ਤਜੈ ਅਭਮਾਨੈ ਪ੍ਰੈ ਸੋ ਰਾਤੀ ਰਲੀਆ ਮਾਨੈ ਸੁਨ ਸਖੀਏ ਪ੍ਰਭ ਮਿਲਣ ਨਿਸ਼ਾਨੀ ਮਨ ਤਨ ਅਰਪ ਤਜ ਲਾਜ ਲੋਕਾਨੀ ਰਹਾਉ ਸਖੀ ਸਹੇਲੀ ਕੋ ਸਮਝਾਵੈ ਸੋਈ ਕਮਾਵੈ ਜੋ ਪ੍ਰਭ ਭਾਵੈ ਸਾ ਸੁਹਾਗਣ ਅੰਕ ਸਮਾਵੈ ਗਰਭ ਗਹੇਲੀ ਮਹਿਲ ਨਾ ਪਾਵੈ ਫਿਰ ਪਛਤਾਵੈ ਜਬ ਰਹਿਣ ਬਿਹਾਵੈ ਕਰਮਹੀਣ ਮਨਮੁਖ ਦੁਖ ਪਾਵੈ ਬਿਨੋ ਕਰੀ ਜੇ ਜਾਣਾ ਦੂਰ ਪ੍ਰਭ ਅਬਨਾਸੀ ਰਿਹਾ ਭਰਪੂਰ ਜਨ ਨਾਨਕ ਗਾਵੈ ਦੇਖ ਹਦੂਰ ਬਿਨੋ ਕਰੀ ਜੇ ਜਾਣਾ ਦੂਰ ਪ੍ਰਭ ਅਬਨਾਸੀ ਰਿਹਾ ਭਰਪੂਰ ਜਨ ਨਾਨਕ ਗਾਵੈ ਦੇਖ ਹਦੂਰ ਧਨ ਸੁਹਾਗਨ ਜੋ ਪ੍ਰਭੂ ਪਛਾਣੈ ਮਾਨੈ ਹੁਕਮ ਤਜੈ ਅਭਮਾਨੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ ਦਰਸ਼ਨ ਕੋ ਲੋਚੈ ਸਭ ਕੋਈ ਪੂਰੇ ਭਾਗ ਪ੍ਰਾਪਤ ਹੋਈ ਚਾਹੁੰਦਾ ਤੇ ਹਰ ਕੋਈ ਹੈ ਕਿ ਮੈਂ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਾਂ ਪਰ ਇਹ ਦਾਤ ਪੂਰੇ ਭਾਗਾਂ ਵਾਲਿਆਂ ਨੂੰ ਹੀ ਪ੍ਰਾਪਤ ਹੋ ਸਕਦੀ ਹੈ ਸੋ ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ ਸੋਹੀ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਕਥਾ ਆਰੰਭ ਹੈ। ਪਿੱਛੇ ਆਪ ਦੋ ਸ਼ਬਦਾਂ ਦੀ ਕਥਾ ਸਰਵਣ ਕਰ ਚੁੱਕੇ ਹੋ, ਹੁਣ ਅੱਗੇ ਹੋਰ ਸ਼ਬਦਾਂ ਦੀ ਕਥਾ ਆਰੰਭ ਹੋ ਰਹੀ ਹੈ। ਸਤਿਗੁਰੂ ਦੇ ਚਰਨਾਂ ਵਿੱਚ ਕੁਝ ਗੁਰਸਿੱਖਾਂ ਨੇ ਬੇਨਤੀ ਕੀਤੀ, ਹੇ ਗਰੀਬਨ ਵਾਜ ਸਤਿਗੁਰੂ ਜੀ, ਆਪ ਕਿਰਪਾ ਕਰਕੇ ਸਾਨੂੰ ਇਹ ਦੱਸੋ ਉਸ ਵਾਹਿਗੁਰੂ ਪਰਮੇਸ਼ਰ ਦਾ ਮਿਲਾਪ ਕਿਵੇਂ ਹੋ ਸਕਦਾ ਹੈ। ਤਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਇਸਤਰੀ ਰੂਪਕ ਅਲੰਕਾਰ ਦੇ ਵਿੱਚ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਜੀਵ ਇੱਕ ਇਸਤਰੀ ਹੈ, ਇਸਨੇ ਪਰਮੇਸ਼ਰ ਪਤੀ ਨੂੰ ਮਿਲਣਾ ਹੈ। ਹਰ ਇਸਤਰੀ ਲਈ ਜ਼ਰੂਰੀ ਹੈ ਜੇ ਉਸਨੇ ਸੁਹਾਗਣ ਬਣਨਾ ਹੈ ਤਾਂ ਉਸਨੂੰ ਪਤੀ ਨਾਲ ਮਿਲਣਾ ਹੀ ਪਵੇਗਾ। ਮਿਲਾਉਣ ਵਾਲੇ ਦਰਗਾਹੀ ਵਿਚੋਲੇ ਸਤਿਗੁਰੂ ਮਹਾਰਾਜ ਨੇ ਗੁਰੂ ਦੁਆਰਾ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਹੁੰਦਾ ਹੈ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬਈ ਕਿਵੇਂ ਵਾਹਿਗੁਰੂ ਦੇ ਨਾਲ ਮਿਲਾਪ ਹੋ ਸਕਦਾ ਹੈ। ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ ਮਨ ਤਨ ਅਰਪ ਤਜ ਲਾਜ ਲੋਕਾਨੀ ਰਹਾਉ, ਇਹਨਾਂ ਸਿਧਾਂਤ ਰੂਪ ਪੰਕਤੀਆਂ ਵਿੱਚ ਫਰਮਾਉਂਦੇ ਹਨ। ਐ ਸਖੀਏ, ਉਸ ਵਾਹਿਗੁਰੂ ਦੇ ਮਿਲਣ ਦੀ ਇਹ ਨਿਸ਼ਾਨੀ ਹੈ, ਇਸ ਨੂੰ ਧਿਆਨ ਦੇ ਨਾਲ ਸੁਣ। ਮਨ ਤਨ ਅਰਪ ਤਜ ਲਾਜ ਲੋਕਾਨੀ, ਲੋਕ ਲੱਜਿਆ ਨੂੰ ਛੱਡ ਕੇ ਆਪਣਾ ਤਨ ਵੀ ਤੇ ਮਨ ਵੀ ਉਸ ਵਾਹਿਗੁਰੂ ਦੀ ਭੇਟਾ ਚੜਾ ਦੇ। ਜਿੰਨਾ ਚਿਰ ਤੱਕ ਮਨੁੱਖ ਲੋਕ ਲੱਜਿਆ ਦੇ ਵਿੱਚ ਰਹਿੰਦਾ ਹੈ, ਉਨਾ ਚਿਰ ਤੱਕ ਵਾਹਿਗੁਰੂ ਦੇ ਨਾਲ ਮਿਲਾਪ ਨਹੀਂ ਹੋ ਸਕਦਾ। ਲੋਕ ਲੱਜਿਆ ਨੂੰ ਛੱਡ ਕੇ ਆਪਣਾ ਤਨ ਵੀ ਤੇ ਮਨ ਵੀ ਉਹਨੂੰ ਭੇਟਾ ਚੜਾ, ਆਹੀ ਇੱਕ ਨਿਸ਼ਾਨੀ ਹੈ। ਇਸ ਢੰਗ ਦੇ ਨਾਲ ਹੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਮਿਲਿਆ ਜਾ ਸਕਦਾ ਹੈ। ਲੋ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਰੰਭ ਤੋਂ ਫਰਮਾਉਂਦੇ ਹਨ, ਆਪ ਸੰਗਤਾਂ ਪ੍ਰੇਮ ਤੇ ਸ਼ਰਧਾ ਦੇ ਨਾਲ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਤਨ ਸੁਹਾਗਨ ਜੋ ਪ੍ਰਭੂ ਪਛਾਣੈ, ਮਨ ਹੁਕਮ ਤਜੈ ਅਭਮਾਨੈ।
ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਤਨ ਹੈ ਉਹ ਸੁਹਾਗਣ ਜੋ ਉਸ ਪਰਮੇਸ਼ਰ ਪਤੀ ਨੂੰ ਪਛਾਣ ਲੈਂਦੀ ਹੈ। ਤਨ ਹੈ ਗੁਰਮੁਖ ਰੂਹ, ਉਹ ਸੰਤ ਮਹਾਂਪੁਰਖ ਬ੍ਰਹਮ ਗਿਆਨੀ ਤਤ ਬੇਤੇ ਜੋ ਉਸ ਵਾਹਿਗੁਰੂ ਨੂੰ ਪਛਾਣ ਲੈਂਦੇ ਹਨ। ਤਨ ਹੈ ਉਹ ਸੁਹਾਗਵੰਤੀ ਰੂਹ ਗੁਰਮੁਖ ਸਕੀ ਜੋ ਉਸ ਮਾਲਕ ਪ੍ਰਭੂ ਨੂੰ ਪਛਾਣਦੀ ਹੈ। ਮਾਨੈ ਹੁਕਮ ਤਜੈ ਅਵਮਾਨੈ, ਉਹ ਫਿਰ ਵਾਹਿਗੁਰੂ ਦਾ ਹੁਕਮ ਮੰਨਦੀ ਹੈ ਕਿਉਂਕਿ ਉਸਨੂੰ ਪਤਾ ਹੈ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਤਜੈ ਅਵਮਾਨੈ ਤੇ ਹੰਕਾਰ ਨੂੰ ਤਿਆਗ ਦਿੰਦੀ ਹੈ ਕਿਉਂਕਿ ਹੁਕਮ ਮੰਨਿਆ ਹੀ ਤਾਂ ਜਾਂਦਾ ਹੈ। ਜੇ ਹੰਕਾਰ ਛੱਡ ਦੇਈਏ, ਜੇ ਮਨ ਦੇ ਵਿੱਚ ਹੰਕਾਰ ਹੋਵੇ ਤਾਂ ਹੁਕਮ ਮੰਨਣਾ ਵੀ ਬਹੁਤ ਮੁਸ਼ਕਲ ਹੋ ਜਾਂਦਾ ਹੈ। ਇਸੇ ਲਈ ਸੁਹਾਗਣ ਮੰਨੈ ਹੁਕਮ, ਉਸ ਮਾਲਕ ਦਾ ਹੁਕਮ ਮੰਨਦੀ ਹੈ। ਤਜੈ ਅਵਮਾਨੈ ਤੇ ਹੰਕਾਰ ਤਿਆਗ ਦਿੰਦੀ ਹੈ।
ਪ੍ਰੈ ਸਿਓ ਰਾਤੀ ਰਲਿਆ ਮਾਨੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਉਹ ਗੁਰਮੁਖ ਸੁਹਾਗਵੰਤੀ ਰੂਹ ਉਸ ਪਤੀ ਪਰਮੇਸ਼ਰ ਦੇ ਰੰਗ ਵਿੱਚ ਰੰਗੀ ਹੋਈ। ਪ੍ਰੇ ਸਿਓ ਰਾਤੀ, ਉਸ ਪਤੀ ਪਰਮੇਸ਼ਰ ਦੇ ਪ੍ਰੇਮ ਦੇ ਰੰਗ ਵਿੱਚ ਰੰਗੀ ਹੋਈ। ਰਲਿਆ ਮਾਨੈ, ਹਰ ਵੇਲੇ ਉਹ ਖੁਸ਼ੀਆਂ ਮਾਣਦੀ, ਖੁਸ਼ੀਆਂ ਭੋਗਦੀ ਹੈ।
ਸੁਣ ਸਕੀਏ ਪ੍ਰਭ ਮਿਲਣ ਨਿਸ਼ਾਨੀ, ਮਨ ਤਨ ਅਰਪ ਤਜ ਲਾਜ ਲੋਕਾਨੀ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਸਖੀਏ, ਉਸ ਪਤੀ ਪਰਮੇਸ਼ਰ ਦੇ ਮਿਲਣ ਦੀ ਇਹ ਨਿਸ਼ਾਨੀ ਹੈ, ਤੈਨੂੰ ਅਸੀਂ ਦੱਸਦੇ ਹਾਂ, ਤੂੰ ਇਸ ਨੂੰ ਧਿਆਨ ਦੇ ਨਾਲ ਸੁਣ। ਮਨ ਤਨ ਅਰਪ ਤਜ ਲਾਜ ਲੋਕਾਨੀ, ਤੂੰ ਲੋਕ ਲੱਜਿਆ ਨੂੰ ਛੱਡ ਕੇ ਆਪਣਾ ਤਨ ਵੀ ਤੇ ਮਨ ਵੀ ਉਸ ਪਤੀ ਪਰਮੇਸ਼ਰ ਨੂੰ ਭੇਟਾ ਕਰਦੇ। ਇਸ ਢੰਗ ਦੇ ਨਾਲ ਹੀ ਉਹਦੇ ਨਾਲ ਮਿਲਾਪ ਹੋ ਸਕਦਾ ਹੈ।
ਸਖੀ ਸਹੇਲੀ ਕੋ ਸਮਝਾਵੇ, ਸੋਈ ਕਮਾਵੇ ਜੋ ਪ੍ਰਭ ਭਾਵੇ।
ਰਹਾਉ ਬਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਨੇ, ਉੱਤਮ ਸਖੀ ਜਿਹੜੀ ਮੱਧਮ ਸਖੀ ਸਹੇਲੀ ਨੂੰ ਇਸ ਤਰ੍ਹਾਂ ਸਮਝਾਉਂਦੀ ਹੈ, ਭਾਵ ਗੁਰਮੁਖ ਰੂਹ ਜਗਿਆਸੂ ਨੂੰ ਇਹ ਸਿੱਖਿਆ ਬਖਸ਼ਿਸ਼ ਕਰਦੀ ਹੈ, ਸੋਈ ਕਮਾਵੇ ਜੋ ਪ੍ਰਭ ਭਾਵੇ, ਤੈਨੂੰ ਉਹੀ ਕੰਮ ਕਰਨਾ ਚਾਹੀਦਾ ਹੈ ਜੋ ਉਸ ਪਰਮੇਸ਼ਰ ਪਤੀ ਨੂੰ ਪਾਉਂਦਾ ਹੋਵੇ, ਭਾਵ ਉਸ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਰਹਿ ਕੇ, ਉਹਦੇ ਭਾਣੇ ਵਿੱਚ ਰਹਿ ਕੇ ਤੈਨੂੰ ਸੇਵਾ ਸਿਮਰਨ ਦੀ ਕਾਰ ਕਰਨੀ ਚਾਹੀਦੀ ਹੈ।
ਸਾ ਸੁਹਾਗਣ ਅੰਕ ਸਮਾਵੇ,
ਤੇ ਫਿਰ ਉਹੀ ਸੁਹਾਗਵੰਤੀ ਰੂਹ ਉਸ ਪਤੀ ਪਰਮੇਸ਼ਰ ਦੇ ਅੰਕ ਦਾ ਅਰਥ ਹੈ ਸਰੂਪ। ਕੁਛ ਨਵੇਂ ਵਿਦਵਾਨਾਂ ਨੇ ਅੰਕ ਦਾ ਅਰਥ ਗੋਦ ਵੀ ਕੀਤਾ, ਉਹ ਪਤੀ ਦੀ ਗੋਦ ਵਿੱਚ ਸਮਾ ਜਾਂਦੀ ਹੈ, ਪਰ ਮਹਾਂਪੁਰਖ ਅੰਕ ਦਾ ਅਰਥ ਸਰੂਪ ਕਰਦੇ ਸਨ। ਉਹ ਸੁਹਾਗਵੰਤੀ ਗੁਰਮੁਖ ਰੂਪ ਉਸ ਪਤੀ ਪਰਮੇਸ਼ਰ ਦੇ ਅੰਕ ਸਰੂਪ ਦੇ ਵਿੱਚ ਸਮਾ ਜਾਂਦੀ ਹੈ।
ਗਰਭ ਗਹੇਲੀ ਮਹਿਲ ਨ ਪਾਵੈ, ਫਿਰ ਪਛਤਾਵੈ ਜਬ ਰਹਿਣ ਬਿਹਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗਰਭ ਗਹੇਲੀ ਜਿਹੜੀ ਜੀਵ ਰੂਪ ਇਸਤਰੀ ਹੰਕਾਰ ਨੇ ਪਕੜੀ ਹੋਈ ਹੈ ਅਥਵਾ ਹੰਕਾਰ ਵਿੱਚ ਗ੍ਰਸੀ ਹੋਈ ਹੈ, ਮਹਿਲ ਨਾ ਪਾਵੇ, ਉਹ ਪਤੀ ਪਰਮੇਸ਼ਰ ਦਾ ਮਹਿਲ ਸਰੂਪ ਅਥਵਾ ਉਹਦਾ ਘਰ ਸੱਚਖੰਡ ਪ੍ਰਾਪਤ ਹੀ ਨਹੀਂ ਕਰ ਸਕਦੀ, ਫਿਰ ਪਛਤਾਵੇ ਜਬ ਰਹਿਣ ਬਿਹਾਵੇ। ਜਦੋਂ ਅਵਸਥਾ ਦੀ ਰਾਤ ਸਾਰੀ ਬੀਤ ਜਾਂਦੀ ਹੈ ਫਿਰ ਉਹ ਪਿੱਛੋਂ ਪਛਤਾਤਾਪ ਕਰਦੀ ਹੈ, ਬਈ ਮੈਂ ਕਿਉਂ ਨਾ ਸਮਾਂ ਸੰਭਾਲਿਆ, ਕਿਉਂ ਨਾ ਮੈਂ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ ਜਿਹੜੀ ਹੰਕਾਰ ਵਿੱਚ ਗ੍ਰਸੀ ਹੋਈ ਮਨਮੁਖ ਰੂਹ ਹੈ। ਜਦੋਂ ਸਾਰੀ ਜ਼ਿੰਦਗੀ ਦੀ ਰਾਤ ਲੰਘ ਜਾਂਦੀ ਹੈ ਫਿਰ ਪਿੱਛੋਂ ਪਛਤਾਉਂਦੀ ਹੈ।
ਕਰਮਹੀਣ ਮਨਮੁਖ ਦੁੱਖ ਪਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੀ ਕਰਮਾਂ ਤੋਂ ਹੀਣੀ ਮਨਮੁਖ ਜੀਵ ਰੂਪ ਇਸਤਰੀ ਹੈ ਫਿਰ ਅਖੀਰ ਉੱਤੇ ਉਹ ਦੁੱਖ ਹੀ ਪਾਉਂਦੀ ਹੈ, ਕਿਉਂਕਿ ਉਸਦਾ ਪਰਮੇਸ਼ਰ ਪਤੀ ਨਾਲ ਮਿਲਾਪ ਨਹੀਂ ਹੁੰਦਾ, ਅੱਗੇ ਜਮਾਂ ਦੇ ਵਸ ਪੈਣਾ ਪੈਂਦਾ, ਨਰਕਾਂ ਵਿੱਚ ਵੀ ਜਾਣਾ ਪੈਂਦਾ, ਤ੍ਰਿਗਤ ਜੂਨਾਂ ਦੇ ਵਿੱਚ ਵੀ ਭਟਕਣਾ ਪੈਂਦਾ, ਇਸ ਢੰਗ ਦੇ ਨਾਲ ਉਹ ਦੁੱਖ ਪਾਉਂਦੀ ਹੈ।
ਬਿਨੋ ਕਰੀ ਜੇ ਜਾਣਾ ਦੂਰ, ਪ੍ਰਭ ਅਬਨਾਸੀ ਰਹਾ ਭਰਪੂਰ।
ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸੁਹਾਗਣ ਦੀ ਅਵਸਥਾ ਬਿਆਨ ਕਰਦੇ ਹਨ, ਬਿਨੋ ਕਰੀ ਜੇ ਜਾਣਾ ਦੂਰ, ਬਈ ਬੇਨਤੀ ਤਾਂ ਉਹ ਕਰਦੀ ਹੈ ਜਿਹੜੀ ਉਸ ਪਤੀ ਨੂੰ ਦੂਰ ਸਮਝਦੀ ਹੈ, ਭਾਵ ਜਿਸਦਾ ਹਾਲੇ ਪਤੀ ਨਾਲ ਮਿਲਾਪ ਨਹੀਂ ਹੋਇਆ, ਉਹ ਜੀਵ ਰੂਪ ਇਸਤਰੀ ਉਸਦੇ ਅੱਗੇ ਬੇਨਤੀਆਂ ਕਰਦੀ ਹੈ, ਪ੍ਰਭ ਅਵਨਾਸੀ ਰਹਿਆ ਭਰਪੂਰ, ਪਰ ਸੁਹਾਗਣ ਦੀ ਦ੍ਰਿਸ਼ਟੀ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਜੋ ਨਾਸ ਤੋਂ ਰਹਿਤ ਹੈ, ਹਮੇਸ਼ਾ ਰਹਿਣ ਵਾਲਾ ਹੈ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੇ ਪੀ ਸੱਚ, ਰਹਿਆ ਪਰਪੂਰੋ ਤੇ ਸਭ ਥਾਵਾਂ ਤੇ ਪਰਿਪੂਰਨ ਹੋ ਰਿਹਾ ਹੈ।
ਜਨ ਨਾਨਕ ਗਾਵੈ ਦੇਖ ਹਦੂਰ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਹ ਸੁਹਾਗਵੰਤੀ ਰੂਹ ਭਾਵ ਬ੍ਰਹਮ ਗਿਆਨੀ ਤਤ ਬੇਤੇ ਮਹਾਂਪੁਰਖ ਜਨ ਨਾਨਕ ਗਾਵੈ ਦੇਖ ਹਦੂਰ, ਉਸ ਵਾਹਿਗੁਰੂ ਪਰਮੇਸ਼ਰ ਨੂੰ ਹਦੂਰ ਹਾਜ਼ਰ ਨਾਜ਼ਰ ਸਮਝ ਕੇ, ਆਪਣੇ ਅੰਗ ਸੰਗ ਆਪਣੇ ਨੇੜੇ ਸਮਝ ਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਹਨ।
ਸੁਹੀ ਮਹੱਲਾ ਪੰਜਵਾਂ, ਗ੍ਰਹਿਓ ਵਸ ਗੁਰ ਕੀ ਨਾਉ ਘਰ ਕੀ ਨਾਰ, ਦਸ ਦਾਸੀ ਕਰ ਦੀਨੀ ਪਤਾਰ।
ਲੋ ਹੁਣ ਦੂਸਰੇ ਸ਼ਬਦ ਵਿੱਚ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਿਛਲੇ ਪ੍ਰਕਰਨ ਦੇ ਅਨੁਸਾਰ ਜਦੋਂ ਪਰਮੇਸ਼ਰ ਪਤੀ ਮਿਲ ਜਾਂਦਾ ਹੈ ਤੇ ਫਿਰ ਕੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਤੇ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਉਚਾਰਨ ਕਰਦੀ ਹੈ, ਕਵਨ ਕਾਹਾਂ ਗੁਣ ਕੰਤ ਪਿਆਰੇ, ਸੁਗੜ ਸਰੂਪ ਦਇਆਲ ਮੁਰਾਰੇ, ਰਹਾਓ ਮੈਂ ਉਸ ਪਿਆਰੇ ਪਤੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਕਿਵੇਂ ਆਖ ਸਕਦੀ ਹਾਂ, ਕਵਨ ਕਹਾਂ ਗੁਣ ਕੰਤ ਪਿਆਰੇ, ਮੈਂ ਕਿਵੇਂ ਉਸ ਪਰਮੇਸ਼ਰ ਪਤੀ ਦੇ ਗੁਣਾਂ ਨੂੰ ਵਰਣਨ ਕਰ ਸਕਦੀ ਹਾਂ। ਸੁਗੜ ਸਰੂਪ ਦਇਆਲ ਮੁਰਾਰੇ, ਉਹ ਵਾਹਿਗੁਰੂ ਜੀ ਸੁਗੜ ਬਹੁਤ ਚਤਰ ਨੇ, ਬੜੇ ਸੋਹਣੇ ਸੁੰਦਰ ਸਰੂਪ ਵਾਲੇ ਨੇ, ਤੇ ਨਾਲ ਦਇਆ ਦੇ ਘਰ ਨੇ, ਮੁਰਾਰੇ ਹੰਕਾਰ ਰੂਪੀ ਮੁਰਦੈਂਤ ਨੂੰ ਨਾਸ ਕਰਨ ਵਾਲੇ ਹਨ, ਮੈਂ ਉਹਨਾਂ ਦੇ ਗੁਣਾਂ ਨੂੰ ਕਿਵੇਂ ਵਰਣਨ ਕਰ ਸਕਦੀ ਹਾਂ। ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਦੀ ਕਿਰਪਾ ਦੇ ਨਾਲ ਜਦੋਂ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ ਹੈ ਤਾਂ ਕੀ ਕੀ ਕਰਦਾ ਮਾਹੌਲ ਉਸ ਵੇਲੇ ਬਣਦਾ ਹੈ ਉਹਦੇ ਬਾਰੇ ਸਮਝਾਉਂਦੇ ਹਨ।
ਗ੍ਰਹਿ ਵਸ ਗੁਰ ਕੀ ਨਾਉ ਘਰ ਕੀ ਨਾਰ, ਦਸ ਦਾਸੀ ਕਰ ਦੀਨੀ ਪਤਾਰ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗ੍ਰਹਿ ਵਸ ਗੁਰ ਕੀ ਨਾ, ਗੁਰੂ ਦਰਗਾਹੀ ਵਿਚੋਲੇ ਨੇ, ਸਤਿਗੁਰੂ ਨੇ ਮਿਹਰ ਕੀਤੀ, ਸਭ ਤੋਂ ਪਹਿਲਾਂ ਇਹ ਸਾਡਾ ਘਰ, ਸਾਡਾ ਸਰੀਰ ਤੇ ਇਹਦੇ ਵਿੱਚ ਜੋ ਵੀ ਕੁਝ ਹੋਰ ਸੀ ਉਹਨੂੰ ਸਾਡੇ ਵਸ ਕਰ ਦਿੱਤਾ। ਹਉ ਘਰ ਕੀ ਨਾਰ ਤੇ ਮੈਂ ਇਸ ਘਰ ਦੀ ਮਾਲਕ ਨਾਰ ਇਸਤਰੀ ਬਣ ਗਈ, ਭਾਵ ਪਹਿਲਾਂ ਤੇ ਮੈਂ ਨੌਕਰਾਣੀ ਵਾਂਗੂ ਇਸ ਘਰ ਦੇ ਵਿੱਚ ਰਹਿੰਦੀ ਸਾਂ ਜਾਂ ਜਿਵੇਂ ਕੋਈ ਕਿਰਾਏਦਾਰ ਰਹਿੰਦਾ ਹੋਵੇ, ਪਰ ਹੁਣ ਮੈਂ ਇਸ ਘਰ ਦੀ ਮਾਲਕ ਬਣ ਗਈ ਹਾਂ। ਦਸ ਦਾਸੀ ਕਰ ਦੀਨੀ ਪਤਾਰ, ਜਿਹੜੀਆਂ ਦਸ ਇੰਦਰੀਆਂ ਸਨ, ਪੰਜ ਗਿਆਨ ਇੰਦਰੀਆਂ, ਪੰਜ ਕਰਮ ਇੰਦਰੀਆਂ, ਉਹ ਉਸ ਪਤੀ ਪਰਮੇਸ਼ਰ ਨੇ ਸਾਡੀਆਂ ਦਾਸੀਆਂ ਬਣਾ ਦਿੱਤੀਆਂ ਨੇ। ਹੁਣ ਤੇ ਜੀਵ ਇਹਨਾਂ ਇੰਦਰੀਆਂ ਦੇ ਵਸ ਵਿਸ਼ੇ ਵਿਕਾਰ ਭੋਗਦਾ ਹੈ, ਪਰ ਹੁਣ ਇਹ ਸਭ ਇੰਦਰੀਆਂ ਵੀ ਸਾਡੇ ਵਸ ਹੋ ਗਈਆਂ ਹਨ।
ਸਗਲ ਸਮੱਗਰੀ ਮੈਂ ਘਰ ਕੀ ਜੋੜੀ, ਆਸ ਪਿਆਸੀ ਪਿਰ ਕੋ ਲੋੜੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉੱਤਮ ਸਖੀ ਦੁਆਰਾ ਉਚਾਰਨ ਕਰਦੇ ਨੇ, ਸਗਲ ਸਮੱਗਰੀ, ਮੈਂ ਸਾਰੀ ਹੀ ਸਮੱਗਰੀ, ਹਰ ਸਾਜੋ ਸਾਮਾਨ, ਜਿਹੜੀ ਵੀ ਚੀਜ਼ ਦੀ ਲੋੜ ਹੈ, ਮੈਂ ਘਰ ਕੀ ਜੋੜੀ, ਮੈਂ ਆਪਣੇ ਘਰ ਦੀ ਜੋੜ ਲਈ ਹੈ, ਭਾਵ ਹਰ ਚੀਜ਼ ਮੈਂ ਆਪਣੇ ਘਰ ਦੇ ਵਿੱਚ ਲੈ ਆਉਂਦੀ ਹੈ। ਆਸ ਪਿਆਸੀ ਪਿਰ ਕੋ ਲੋੜੀ, ਹੁਣ ਮੈਂ ਆਸਾ ਦੀ ਪਿਆਸੀ ਹੋ ਕੇ, ਭਾਵ ਉਸ ਵਾਹਿਗੁਰੂ ਦੇ ਦਰਸ਼ਨਾਂ ਦੀ, ਮਿਲਾਪ ਦੀ ਆਸਾ ਦੀ ਪਿਆਸੀ ਹੋ ਕੇ ਉਸ ਪਤੀ ਪਰਮੇਸ਼ਰ ਨੂੰ ਚਾਹ ਰਹੀ ਹਾਂ।
ਕਵਨ ਕਹਾ ਗੁਣ ਕੰਤ ਪਿਆਰੇ, ਸੁਗੜ ਸਰੂਪ ਦਿਆਲ ਮੁਰਾਰੇ ਰਹਾਉ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਮੈਂ ਉਸ ਪਤੀ ਪਰਮੇਸ਼ਰ ਦੇ ਗੁਣਾਂ ਨੂੰ ਕਿਵੇਂ ਵਰਣਨ ਕਰ ਸਕਦੀ ਹਾਂ। ਉਸਦੇ ਗੁਣ ਬੇਅੰਤ ਨੇ, ਉਹ ਸੁਗੜ ਚਤਰ ਹੈ, ਬੜੇ ਸੋਹਣੇ ਸੁੰਦਰ ਸਰੂਪ ਵਾਲਾ ਹੈ, ਦਇਆ ਦਾ ਘਰ ਤੇ ਮੁਰਾਰੇ ਹੰਕਾਰ ਰੂਪੀ ਮੁਰਦੈਂਤ ਨੂੰ ਨਾਸ ਕਰਨ ਵਾਲਾ ਹੈ।
ਸਤ ਸਿਗਾਰ ਪਉ ਅੰਜਨ ਪਾਇਆ, ਅੰਮ੍ਰਿਤ ਨਾਮ ਤੰਬੋਲ ਮੁਖ ਖਾਇਆ।
ਰਹਾਉ ਵਿਸ਼ਰਾਮ ਦੇ ਕੇ ਸਗਲ ਸਮੱਗਰੀ ਮੈਂ ਘਰ ਕੀ ਜੋੜੀ, ਉਹ ਕਿਹੜੀ ਸਮੱਗਰੀ ਹੈ ਜੋ ਮੈਂ ਆਪਣੇ ਘਰ ਦੀ ਇਕੱਤਰ ਕੀਤੀ ਹੈ, ਹੁਣ ਉਹਦੇ ਬਾਰੇ ਅੱਗੇ ਖੁਲਾਸਾ ਕਰਦੇ ਹਨ। ਸਤ ਸਿਗਾਰ ਵੀ ਜਿਹੜਾ ਸਤ ਧਰਮ ਹੈ, ਜਿਵੇਂ ਇੱਕ ਜਾਤ ਦੂਸਰਾ ਸਤ ਕਹਿੰਦੇ, ਜਤ ਸਤ ਰੱਖਣਾ ਚਾਹੀਦਾ। ਜਤ ਹੈ ਪੁਰਸ਼ ਦੇ ਲਈ ਤੇ ਸਤ ਹੁੰਦਾ ਬੀਬੀਆਂ ਲਈ। ਜਤ ਦਾ ਅਰਥ ਹੈ ਬ੍ਰਹਮਚਰਜ ਰੱਖਣਾ, ਏਕਾ ਨਾਰੀ ਜਤੀ ਹੋਏ ਪਰ ਨਾਰੀ ਤੀ ਭੈਣ ਵਿਖਾਣਾ, ਗੁਰਮਤ ਦਾ ਜਤ ਹੈ। ਤੇ ਦੂਸਰਾ ਹੈ ਸਤ, ਸਤ ਦਾ ਅਰਥ ਹੈ ਪਤੀ ਬ੍ਰਤ ਧਰਮ ਦੇ ਵਿੱਚ ਪਰਪੱਕ ਰਹਿਣਾ, ਇਹ ਹੈ ਸਤ। ਇਹ ਬਹੁਤ ਵੱਡਾ ਗੁਣ ਹੈ ਸਤ ਸਿਗਾਰ, ਇਹ ਜਿਹੜਾ ਮੈਂ ਪਤੀ ਬ੍ਰਤ ਧਰਮ ਦਾ ਸਤ ਨਿਯਮ ਰੱਖਿਆ, ਇਹ ਮੇਰਾ ਸ਼ਿੰਗਾਰ ਹੈ। ਪਉ ਅੰਜਨ ਪਾਇਆ, ਉਸ ਪਤੀ ਪਰਮੇਸ਼ਰ ਦੇ ਨਿਰਮਲ ਡਰ ਦਾ ਮੈਂ ਮਨ ਬੁੱਧੀ ਨੇਤਰਾਂ ਵਿੱਚ ਸੁਰਮਾ ਵੀ ਪਾ ਲਿਆ, ਇੱਥੇ ਹੀ ਬਸ ਨਹੀਂ, ਅੰਮ੍ਰਿਤ ਨਾਮ ਤੰਬੋਲ ਮੁਖ ਪਾਇਆ। ਜਿਹੜਾ ਵਾਹਿਗੁਰੂ ਦਾ ਅੰਮ੍ਰਿਤ ਰੂਪ ਨਾਮ ਹੈ, ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ, ਇਹ ਤੰਬੋਲ ਦਾ ਅਰਥ ਹੈ ਪਾਨਾ ਦਾ ਬੀੜਾ, ਅੰਮ੍ਰਿਤ ਨਾਮ ਹੀ ਮੈਂ ਆਪਣੇ ਮੁਖ ਦੇ ਵਿੱਚ ਛਕਿਆ ਹੈ।
ਕੰਗਨ ਬਸਤਰ ਗਹਿਣੇ ਬਨੇ ਸੁਹਾਵੇ, ਤਨ ਸਭ ਸੁਖ ਪਾਵੇ ਜਾਂ ਫਿਰ ਘਰ ਆਵੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕੰਗਨ ਕੜੇ ਤੇ ਬਸਤਰ ਤੇ ਹੋਰ ਗਹਿਣੇ ਭੂਸ਼ਣ ਸਾਰੇ ਸੋਭਨੀਕ ਬਣ ਗਏ ਨੇ, ਮੈਂ ਆਪਣੇ ਘਰ ਦੀ ਸਾਰੀ ਸਮੱਗਰੀ ਜੋੜ ਲਈ ਹੈ। ਕੰਗਨ ਦਾ ਅਰਥ ਹੈ ਕਰ ਕਰ ਕਰਤਾ ਕੰਗਣ ਪਹਿਰ ਹੈ, ਜਿਹੜਾ ਕਰਤਾ ਕਰਤਾ ਪੁਰਖ ਵਾਹਿਗੁਰੂ ਦਾ ਜਾਪ ਕਰਨਾ ਹੈ, ਇਹ ਮੈਂ ਕੰਗਣ ਵੀ ਬਣਾ ਲਿਆ ਹੈ ਤੇ ਨਾਲ ਵਾਹਿਗੁਰੂ ਦੀ ਸਿਫਤ ਸਲਾਹ ਦੇ ਬਸਤਰ ਵੀ ਧਾਰਨ ਕਰ ਲਏ ਨੇ, ਤੇ ਜਿਹੜੇ ਦੈਵੀ ਗੁਣ ਨੇ ਸਤ ਸੰਤੋਖ ਆਦਿਕ, ਇਹ ਬੜੇ ਸੋਹਣੇ ਗਹਿਣੇ ਵੀ ਮੇਰੇ ਬਣ ਗਏ ਹਨ।
ਤਨ ਸਭ ਸੁਖ ਪਾਵੈ ਜਾਂ ਪਿਰ ਘਰ ਆਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੀਵ ਰੂਪ ਇਸਤਰੀ ਤਾਂ ਹੀ ਸਾਰੇ ਸੁਖ ਪ੍ਰਾਪਤ ਕਰ ਸਕਦੀ ਹੈ। ਹੁਣ ਜੇ ਪਤੀ ਪਰਮੇਸ਼ਰ ਵੀ ਘਰ ਦੇ ਵਿੱਚ ਆ ਜਾਵੇ, ਕਿਉਂਕਿ ਕੋਈ ਵੀ ਇਸਤਰੀ ਚਾਹੇ ਕਿੰਨੀ ਵੀ ਸਮੱਗਰੀ ਘਰ ਦੀ ਜੋੜ ਲਵੇ, ਪਰ ਜੇ ਉਹਦਾ ਪਤੀ ਉਹਦੇ ਘਰ ਨਾ ਆਵੇ ਤੇ ਉਹ ਕਿਸੇ ਕੰਮ ਨਹੀਂ ਹੁੰਦੀ, ਸਾਰੀ ਨਿਸਫਲ ਹੁੰਦੀ। ਇਸੇ ਤਰ੍ਹਾਂ ਇਹ ਮਨੁੱਖ ਚਾਹੇ ਕਿੰਨੇ ਵੀ ਦੇਵੀ ਚਿੰਨ੍ਹਾਂ ਦੇ, ਦੇਵੀ ਸਾਧਨਾ ਦੇ ਸ਼ਿੰਗਾਰ ਕਰ ਲਵੇ, ਪਰ ਜੇ ਪਤੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਤਾਂ ਸਭ ਕੁਝ ਬੇਕਾਰ ਹੁੰਦਾ ਹੈ।
ਗੁਣ ਕਾਮਣ ਕਰ ਕੰਤ ਰਿਝਾਇਆ, ਵਸ ਕਰ ਲੀਨਾ ਗੁਰ ਭਰਮ ਚੁਕਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਗੁਰੂ ਨੇ ਮੇਰਾ ਸਾਰਾ ਭਰਮ ਦੂਰ ਕਰ ਦਿੱਤਾ ਹੈ ਤੇ ਮੈਂ ਉਸ ਪਤੀ ਪਰਮੇਸ਼ਰ ਨੂੰ ਵਸ ਕਰ ਲੈਣਾ, ਆਪਣੇ ਵਸ ਕਰ ਲਿਆ। ਕਿਵੇਂ ਉਸ ਪਤੀ ਪਰਮੇਸ਼ਰ ਨੂੰ ਵਸ ਕੀਤਾ ਹੈ? ਉਹਦਾ ਪਹਿਲੀ ਪੰਕਤੀ ਵਿੱਚ ਜ਼ਿਕਰ ਹੈ, ਗੁਣ ਕਾਮਣ ਕਰ ਕੰਤ ਰਿਝਾਇਆ। ਮੈਂ ਦੈਵੀ ਗੁਣਾਂ ਦਾ, ਕਾਮਣ ਦਾ ਅਰਥ ਹੈ ਟੂਣਾ, ਜਿੱਥੇ ਕਾਮਣ ਸਿਹਾਰੀ ਨਾਲ ਹੋਵੇ, ਨਾਣੇ ਨੂੰ ਸਿਹਾਰੀ ਨਾਲ ਪਾਠ, ਉੱਥੇ ਇਸਤਰੀ ਦਾ ਵਾਚਕ ਹੁੰਦਾ। ਜਿੱਥੇ ਮੁਕਤਾ ਹੋਵੇ ਉੱਥੇ ਟੂਣੇ ਦਾ ਵਾਚਕ ਮੰਨਿਆ ਗਿਆ ਹੈ। ਗੁਣ ਕਾਮਣ ਕਰ ਕੰਤ ਰਿਝਾਇਆ, ਮੈਂ ਦੈਵੀ ਗੁਣਾਂ ਦਾ ਟੂਣਾ ਕਰਕੇ, ਜਿਵੇਂ ਬਾਬਾ ਫਰੀਦ ਜੀ ਦੇ ਬਚਨ ਨੇ, ਨਿਵਣ ਸੋ ਅੱਖਰ ਖਵਨ ਗੁਣ, ਜਿਹਵਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਇਹ ਦੈਵੀ ਗੁਣਾਂ ਦਾ ਟੂਣਾ ਕਰਕੇ ਮੈਂ ਪਤੀ ਪਰਮੇਸ਼ਰ ਨੂੰ ਪ੍ਰਸੰਨ ਕਰ ਲਿਆ ਹੈ।
ਸਭ ਤੇ ਉੱਚਾ ਮੰਦਰ ਮੇਰਾ, ਸਭ ਕਾਮਣ ਤਿਆਗੀ ਪ੍ਰਿਯ ਪ੍ਰੀਤਮ ਮੇਰਾ।
ਹੁਣ ਕੈਸੀ ਮੈਨੂੰ ਪ੍ਰਾਪਤੀ ਹੋਈ ਹੈ, ਸਭ ਤੇ ਉੱਚਾ ਮੰਦਰ ਮੇਰਾ, ਹੁਣ ਮੇਰਾ ਮੰਦਰ ਘਰ ਸਭ ਤੋਂ ਉੱਚਾ ਬਣ ਗਿਆ ਹੈ। ਇਹਦਾ ਮਤਲਬ ਇਹ ਹੈ, ਜਿਵੇਂ ਕਿਸੇ ਰਾਜੀ ਪਾਤਸ਼ਾਹ ਦਾ ਖਾਸ ਰਣਵਾਸ ਹੁੰਦਾ ਤੇ ਉਹਦੇ ਲਈ ਜਿਹੜੀ ਪਟਰਾਣੀ ਹੋਵੇ, ਪਟਰਾਣੀ ਦੇ ਰਹਿਣ ਦੇ ਲਈ ਉੱਥੇ ਰਣਵਾਸ ਦੇ ਵਿੱਚ ਇੱਕ ਵਿਸ਼ੇਸ਼ ਅਸਥਾਨ ਬਣਾਇਆ ਜਾਂਦਾ। ਇਉਂ ਸਭ ਤੇ ਉੱਚਾ ਮੰਦਰ ਮੇਰਾ, ਹੁਣ ਮੇਰਾ ਸਭ ਤੋਂ ਉੱਚਾ ਮੰਦਰ ਕੀ ਹੈ? ਮੇਰਾ ਸਭ ਤੋਂ ਉੱਚਾ ਮੁਰਾਤਬਾ, ਤੁਰਿਆ ਪਦ ਦਾ, ਅਥਵਾ ਆਤਮਕ ਅਡੋਲ ਅਵਸਥਾ ਦਾ, ਅਥਵਾ ਬ੍ਰਹਮ ਗਿਆਨ ਦੀ ਅਵਸਥਾ ਦਾ ਮੈਨੂੰ ਪ੍ਰਾਪਤ ਹੋ ਗਿਆ ਹੈ। ਸਭ ਕਾਮਣ ਤਿਆਗੀ ਪ੍ਰਿਯੋ ਪ੍ਰੀਤਮ ਮੇਰਾ, ਹੁਣ ਸਭ ਕਾਮਣ ਇਸਤਰੀਆਂ ਨੂੰ ਵਾਹਿਗੁਰੂ ਨੇ ਛੱਡ ਦਿੱਤਾ, ਉਹ ਪਿਆਰਾ ਪ੍ਰੀਤਮ ਵਾਹਿਗੁਰੂ ਮੇਰਾ ਹੀ ਬਣ ਗਿਆ। ਕਿਉਂਕਿ ਪਟਰਾਣੀ ਸਭ ਤੋਂ ਵੱਡੀ ਰਾਣੀ ਦਾ ਨਾਮ ਹੈ, ਜਦੋਂ ਕਿਸੇ ਰਾਜੇ ਬਾਦਸ਼ਾਹ ਦੇ ਮੰਦੇ ਵਿੱਚ ਕੋਈ ਇਸਤਰੀ ਚੰਗੀ ਲੱਗੇ, ਉਹ ਉਸਨੂੰ ਸਭ ਤੋਂ ਉੱਚਾ ਰੁਤਬਾ ਤੇ ਉੱਚਾ ਮੰਦਰ, ਉੱਚਾ ਮੁਰਾਤਬਾ ਬਖਸ਼ਿਸ਼ ਕਰਦਾ ਹੈ, ਫਿਰ ਵਧੇਰੇ ਉਹਦੇ ਕੋਲ ਰਹਿੰਦਾ ਤੇ ਉਹਦੇ ਨਾਲ ਹੀ ਪ੍ਰੇਮ ਕਰਦਾ ਹੈ।
ਪ੍ਰਗਟਿਆ ਸੂਰ ਜੋਤ ਉਜਿਆਰਾ, ਸੇਜ ਵਿਛਾਈ ਸਰਦ ਅਪਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਗਿਆਨ ਦਾ ਸੂਰਜ ਵੀ ਪ੍ਰਗਟ ਹੋ ਗਿਆ ਤੇ ਉਸ ਗਿਆਨ ਦੀ ਜੋਤ ਦਾ ਉਜਾਲਾ, ਪ੍ਰਕਾਸ਼ ਸਾਰੇ ਅੰਦਰ ਬਾਹਰ ਸਾਨੂੰ ਦਿਖਾਈ ਦੇ ਰਿਹਾ ਹੈ। ਸੇਜ ਵਿਛਾਈ ਸ਼ਰਧ ਅਪਾਰਾ, ਤੇ ਅਸੀਂ ਜਿਹੜਾ ਸ਼ਰਧਾ ਵਿਸ਼ੇਸ਼ ਸ਼ੁੱਧ ਅੰਤਹਕਰਨ ਹੈ, ਇਹ ਐਸੀ ਸੁੰਦਰ ਸੇਜਾ ਵੀ ਵਿਛਾ ਲਈ ਹੈ। ਜਾਂ ਮਹਾਂਪੁਰਖ ਸੇਜਾ ਦੇ ਬਾਰੇ ਇਹ ਵੀ ਬਚਨ ਉਚਾਰਨ ਕਰਦੇ ਸਨ ਵੀ ਉਹ ਕਿਹੜੀ ਸੇਜਾ ਵਿਛਾਈ ਹੈ, ਵੀ ਜਿਹੜੀਆਂ ਅੰਤਹਕਰਨ ਦੀਆਂ ਚਾਰ ਬਿਰਤੀਆਂ ਨੇ, ਮਨ ਬੁੱਧ ਚਿੱਤ ਹੰਕਾਰ, ਇਹ ਮਾਨੋ ਉਸ ਦੀਆਂ ਚਾਰ ਬਾਹੀਆਂ ਨੇ ਅਤੇ ਚਾਰ ਮਹਾਂਵਾਕ ਉਸ ਦੇ ਪਾਵੇ ਨੇ, ਅਤੇ ਇਹ ਜਿਹੜੀ ਸੇਜਾ ਹੈ ਪ੍ਰੇਮ ਦੇ ਬਾਣ ਦੇ ਨਾਲ ਉਣੀ ਹੈ, ਅਤੇ ਇਹਨੂੰ ਦਵੈਤ ਦਾ ਦਲਣਾ ਦਰੀ ਦੇ ਨਾਲ ਟਕਿਆ ਹੈ। ਇਹਦੇ ਉੱਤੇ ਤੁਲਤਾ ਬਿਰਤੀ ਦੀ ਤੁਲਾਈ ਵਿਛਾਈ ਹੋਈ ਹੈ, ਸਮਤਾ ਬਿਰਤੀ ਦੀ ਵਿਛਾਈ ਇਹਦੇ ਉੱਤੇ ਕੀਤੀ ਹੋਈ ਹੈ, ਤੇ ਹੰਕਾਰ ਨੂੰ ਨਾਸ ਕਰਨਾ, ਇਹ ਸਰਹਾਣਾ ਇਹਦੇ ਉੱਤੇ ਟਿਕਾਇਆ ਹੋਇਆ ਹੈ, ਤੇ ਰੱਬ ਦੀ ਰਜ਼ਾ ਦੇ ਵਿੱਚ ਰਹਿਣਾ, ਇਹ ਮਾਨੋ ਸੋਹਣੀ ਰਜਾਈ ਇਹਦੇ ਉੱਤੇ ਟਿਕਾਈ ਹੋਈ ਹੈ। ਇਉਂ ਗੁਰਮੁਖਾਂ ਨੇ ਸੇਜ ਵਿਛਾਈ ਸ਼ਰਧ ਅਪਾਰਾ, ਇਹ ਐਸੀ ਸ਼ਰਧਾ ਦੀ ਸੇਜਾ, ਆਪਣੇ ਅੰਦਰ ਵਸਾਈ ਹੈ। ਬਹੁਤ ਸ਼ਰਧਾ ਅਤੀ ਸ਼ਰਧਾ ਦੀ ਸੇਜਾ ਉਹਨਾਂ ਨੇ ਵਸਾਈ ਹੈ।
ਨਵ ਰੰਗ ਲਾਲ ਸੇਜ ਰਾਵਣ ਆਇਆ, ਜਨ ਨਾਨਕ ਪਿਰ ਧਨ ਮਿਲ ਸੁਖ ਪਾਇਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਵ ਰੰਗ ਲਾਲ ਉਹ ਨਵੇਂ ਹੀ ਆਨੰਦ ਬਖਸ਼ਣ ਵਾਲਾ ਪਤੀ ਪਰਮੇਸ਼ਰ, ਉਹ ਐਸੀ ਗੁਰਮੁਖ ਦੀ ਸੇਜਾ ਨੂੰ ਰਾਵਣ ਵਾਸਤੇ ਮਾਨਣ ਵਾਸਤੇ ਆ ਗਿਆ। ਜਨ ਨਾਨਕ ਪਿਰ ਧਨ ਮਿਲ ਸੁਖ ਪਾਇਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ, ਜੀਵ ਰੂਪ ਤਾਂ ਇਸਤਰੀ ਨੇ ਪਤੀ ਪਰਮੇਸ਼ਰ ਦੇ ਨਾਲ ਮਿਲ ਕੇ ਤੇ ਉਹਦੇ ਸੁਹਾਗ ਦਾ ਸੁਖ, ਪਰਮ ਸੁਖ ਪ੍ਰਾਪਤ ਕਰ ਲਿਆ।
ਸੁਹੀ ਮਹੱਲਾ ਪੰਜਵਾਂ, ਉਮਕਿਓ ਹੀਓ ਮਿਲਨ ਪ੍ਰਭ ਤਾਈ, ਖੋਜਤ ਚਰਿਓ ਦੇਖੋ ਪ੍ਰੇ ਜਾਈ।
ਲੋ ਹੁਣ ਜੋ ਅੱਗੇ ਵੀ ਸ਼ਬਦ ਆ ਰਿਹਾ ਹੈ ਉਹ ਵੀ ਇਸਤਰੀ ਰੂਪਕ ਅਲੰਕਾਰ ਦੇ ਵਿੱਚ ਹੀ ਸਤਿਗੁਰੂ ਮਹਾਰਾਜ ਨੇ ਉਚਾਰਨ ਕੀਤਾ ਹੈ। ਕਿਨ ਬਿਦ ਹੀਰੋ ਧੀਰੈ ਨਿਮਾਨੋ, ਮਿਲ ਸਾਜਨ ਹਾਂ ਤੁਝ ਕੁਰਬਾਨੋ, ਰਹਾਓ ਕਿਨ ਬਿਦ ਹੀਰੋ ਧੀਰੈ ਨਿਮਾਨੋ। ਇਹ ਮੇਰੀ ਨਿਮਾਣੀ ਦਾ ਹਿਰਦਾ, ਮੇਰਾ ਦਿਲ ਕਿਸ ਤਰੀਕੇ ਨਾਲ ਧੀਰਜ ਨੂੰ ਗ੍ਰਹਿਣ ਕਰੇ। ਜਿੰਨਾ ਚਿਰ ਤੱਕ ਪਤੀ ਪਰਮੇਸ਼ਰ ਦੇ ਨਾਲ ਮਿਲਾਪ ਨਹੀਂ ਹੁੰਦਾ ਉਨਾ ਚਿਰ ਤੱਕ ਮੇਰਾ ਹਿਰਦਾ ਕਿਵੇਂ ਧੀਰਜ ਨੂੰ ਗ੍ਰਹਿਣ ਕਰ ਸਕਦਾ, ਨਹੀਂ ਕਰ ਸਕਦਾ। ਮਿਲ ਸਾਜਨ ਹਾਂ ਤੁਝ ਕੁਰਬਾਨੋ, ਇਸੇ ਲਈ ਹੇ ਸੱਜਣ ਜੀਵਨ ਸਾਥੀ ਅਕਾਲ ਪੁਰਖ ਵਾਹਿਗੁਰੂ ਜੀ, ਤੂੰ ਮੈਨੂੰ ਮਿਲ, ਮੈਂ ਤੈਥੋਂ ਕੁਰਬਾਨ ਜਾਂਦਾ ਹਾਂ। ਤੇਰੇ ਬਿਨਾਂ ਮੇਰਾ ਹਿਰਦਾ ਧੀਰਜ ਨਹੀਂ ਪਕੜ ਸਕਦਾ। ਲੋ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਵੇਂ ਕੋਈ ਬਿਰਹਨ ਇਸਤਰੀ ਪਤੀ ਦੇ ਮਿਲਾਪ ਦੇ ਲਈ ਤਰਲੋ ਮੱਛੀ ਹੁੰਦੀ ਹੈ, ਉਹਨੂੰ ਮਿਲਣ ਦੇ ਲਈ ਭਟਕਦੀ ਹੈ, ਤਲਾਸ਼ ਕਰਦੀ ਹੈ। ਲੋ ਹੁਣ ਉਸ ਬਿਰਹਨ ਇਸਤਰੀ ਜਿਵੇਂ ਆਪਣੇ ਪਤੀ ਨੂੰ ਲੱਭਣ ਵਾਸਤੇ ਯਤਨ ਕਰਦੀ, ਇਸੇ ਤਰ੍ਹਾਂ ਜਗਿਆਸੂ ਕਿਵੇਂ ਵਾਹਿਗੁਰੂ ਨੂੰ ਭਾਲਦਾ ਫਿਰਦਾ, ਉਹਦੇ ਸੰਬੰਧ ਵਿੱਚ ਫਰਮਾਉਂਦੇ ਹਨ।
ਉਮਕਿਓ ਹੀਓ ਮਿਲਨ ਪ੍ਰਭ ਤਾਈ, ਖੋਜਤ ਚਰਿਓ ਦੇਖੋ ਪ੍ਰੇ ਜਾਈ।
ਉਮਕਿਓ ਹੀਓ, ਜਗਿਆਸੂ ਆਖਦਾ ਹੈ ਮੇਰਾ ਹੀਓ ਹਿਰਦਾ ਉਮਕਿਓ ਪ੍ਰੇਮ ਦੇ ਨਾਲ ਉਛਲਿਆ ਹੈ, ਮਿਲਣ ਪ੍ਰਭ ਤਾਈ, ਉਸ ਪਤੀ ਪਰਮੇਸ਼ਰ ਤਾਈ, ਪਾਓ ਉਸ ਪਤੀ ਪਰਮੇਸ਼ਰ ਨੂੰ ਮਿਲਣ ਵਾਸਤੇ। ਮੇਰੇ ਹਿਰਦੇ ਨੇ ਉਛਾਲਾ ਖਾਧਾ, ਮੇਰੇ ਅੰਦਰ ਇੱਕ ਐਸਾ ਪ੍ਰੇਮ ਉਛਲਿਆ ਹੈ ਕਿ ਮੈਂ ਜਾ ਕੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਮਿਲਾਂ। ਖੋਜਤ ਚਰਿਓ ਦੇਖੋ ਪਰੇ ਜਾਈ, ਮੈਂ ਉਸ ਵਾਹਿਗੁਰੂ ਦੀ ਖੋਜ ਕਰਨ ਵਾਸਤੇ ਚਰਿਓ ਦਾ ਅਰਥ ਚੜਿਆ ਹਾਂ। ਜਿਹੜਾ ਚਰਿਓ ਸ਼ਬਦ ਹੈ ਇਹਦੇ ਦੋ ਅਰਥ ਵਿਦਵਾਨਾਂ ਨੇ ਕੀਤੇ ਨੇ, ਮੈਂ ਉਹਦੀ ਖੋਜ ਲਈ ਚੜਿਆ ਹਾਂ। ਦੇਖੋ ਪਰੇ ਜਾਈ ਬਈ ਕਿ ਮੈਂ ਉਸ ਪਤੀ ਪਰਮੇਸ਼ਰ ਨੂੰ ਕਿਧਰੇ ਜਾ ਕੇ ਵੇਖ ਲਵਾਂ, ਮੈਂ ਉਹਦੀ ਖੋਜ ਲਈ ਚੜਿਆ ਹਾਂ। ਦੂਸਰਾ ਖੋਜਤ ਚਰਿਓ, ਮੈਂ ਉਹਨੂੰ ਖੋਜਣ ਵਾਸਤੇ ਚਰਿਓ ਦਾ ਅਰਥ ਚੱਲਿਆ ਹਾਂ। ਉਹ ਗੱਲ ਉੱਥੇ ਹੀ ਆ ਜਾਂਦੀ ਹੈ, ਭਾਵ ਅਰਥ ਉਹੀ ਹੈ। ਖੋਜਤ ਚਰਿਓ, ਮੈਂ ਉਹਦੀ ਖੋਜ ਕਰਨ ਵਾਸਤੇ ਚੜਿਆ ਹਾਂ। ਦੇਖੋ ਪਰੇ ਜਾਈ ਬਈ ਮੈਂ ਜਾ ਕੇ ਕਿਧਰੇ ਉਸ ਵਾਹਿਗੁਰੂ ਦੇ ਦਰਸ਼ਨ ਦੀਦਾਰ ਕਰ ਲਵਾਂ।
ਸੁਨਤ ਸਦੇਸਰੋ ਪ੍ਰੇ ਗ੍ਰਹਿ ਸੇਜ ਵਿਛਾਈ, ਭ੍ਰਮ ਭ੍ਰਮ ਆਇਓ ਤੋ ਨਦਰ ਨ ਪਾਈ।
ਲੋ ਜਦੋਂ ਪਹਿਲੇ ਪਹਿਲ ਅਸੀਂ ਸੁਨ ਸੰਦੇਸ਼ਰੋ ਪ੍ਰੇ ਉਸ ਪਤੀ ਪਰਮੇਸ਼ਰ ਦਾ ਸੁਨੇਹਾ ਸੁਣਿਆ, ਗ੍ਰਹਿ ਸੇਜ ਵਿਛਾਈ, ਅਸੀਂ ਆਪਣੇ ਘਰ ਦੇ ਵਿੱਚ ਸੇਜਾ ਵਿਛਾ ਲਏ। ਕਿਉਂਕਿ ਹਰ ਜੀਵ ਰੂਪ ਇਸਤਰੀ ਨੂੰ ਗੁਰੂ ਵੱਲੋਂ ਇਹ ਸੁਨੇਹਾ ਮਿਲਦਾ ਹੈ, ਮਿਲ ਜਗਦੀਸ ਮਿਲਣ ਕੀ ਬਰੀਆ ਚਰਿੰਗ ਕਾਲ ਇਹ ਦੇਹ ਸੰਜਰੀਆ, ਅਥਵਾ ਪਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਉਸ ਪਤੀ ਪਰਮੇਸ਼ਰ ਦਾ ਸੁਨੇਹਾ ਸੁਣ ਕੇ ਅਸੀਂ ਆਪਣੇ ਘਰ ਦੇ ਵਿੱਚ ਸੇਜਾ ਵਿਛਾਈ, ਜਿਵੇਂ ਪਿੱਛੇ ਆਖਿਆ ਸੀ ਸੇਜ ਵਿਛਾਈ ਸ਼ਰਦ ਅਪਾਰਾ, ਤੇ ਪ੍ਰਮ ਪ੍ਰਮ ਆਇਓ ਤੋ ਨਦਰ ਨਾ ਪਾਈ। ਮੈਂ ਉਸ ਵਾਹਿਗੁਰੂ ਦੀ ਭਾਲ ਵਾਸਤੇ ਨਿਕਲਿਆ ਤਾਂ ਸੀ ਤੇ ਅਖੀਰ ਕਈ ਥਾਵਾਂ ਤੇ ਭਟਕ ਭਟਕ ਕੇ ਵਾਪਸ ਮੁੜ ਆਇਆ ਤਾਂ ਉਹ ਨਜ਼ਰ ਨਾ ਪਾਈ, ਤਾਂ ਵੀ ਮੈਨੂੰ ਉਸ ਵਾਹਿਗੁਰੂ ਦੀ ਮਿਹਰ ਦੀ ਨਜ਼ਰ ਨਾ ਪ੍ਰਾਪਤ ਹੋ ਸਕੀ। ਇਹਦਾ ਮਤਲਬ ਇਹ ਹੈ ਉਸ ਵਾਹਿਗੁਰੂ ਦੀ ਭਾਲ ਦੇ ਲਈ ਮੈਂ ਜਿੱਥੇ ਜਿੱਥੇ ਵੀ ਗਿਆ ਮੈਨੂੰ ਕੁਝ ਵੀ ਹਾਸਲ ਨਾ ਹੋਇਆ ਤੇ ਮੈਨੂੰ ਵਾਹਿਗੁਰੂ ਦੀ ਮਿਹਰ ਦੀ ਨਜ਼ਰ ਨਾ ਪ੍ਰਾਪਤ ਹੋ ਸਕੀ।
ਕਿਨ ਵਿਦ ਹੀਰੋ ਧੀਰੇ ਨਿਮਾਨੋ ਮਿਲ ਸਾਜਨ ਹੋ ਤੁਝ ਕੁਰਬਾਨੋ ਰਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੀਵ ਇਸਤਰੀ ਆਖਦੀ ਹੈ ਕਿਨ ਵਿਦ ਹੀਰੋ ਧੀਰੇ ਨਿਮਾਨੋ, ਮੇਰੀ ਨਿਮਾਣੀ ਦਾ ਹਿਰਦਾ ਕਿਸ ਤਰੀਕੇ ਨਾਲ ਧੀਰਜ ਨੂੰ ਪਕੜ ਸਕਦਾ ਹੈ, ਭਾਵ ਮੈਨੂੰ ਕਿਸੇ ਤਰ੍ਹਾਂ ਵੀ ਧੀਰਜ ਨਹੀਂ ਮਿਲ ਰਿਹਾ। ਮਿਲ ਸਾਜਨ, ਹੇ ਸੱਜਣ ਪਤੀ ਪਰਮੇਸ਼ਰ ਤੂੰ ਮੈਨੂੰ ਆ ਕੇ ਮਿਲ, ਹਉ ਤੁਝ ਕੁਰਬਾਨੋ, ਮੈਂ ਤੈਥੋਂ ਕੁਰਬਾਨ ਜਾਵਾਂ, ਜੇ ਤੈਨੂੰ ਮਿਲ ਜਾਵੇ ਮੈਂ ਤੈਥੋਂ ਸਦਕੇ ਜਾਵਾਂ, ਤੂੰ ਆ ਕੇ ਮਿਲ ਤਾਂ ਹੀ ਮੇਰਾ ਮਨ ਧੀਰਜ ਨੂੰ ਗ੍ਰਹਿਣ ਕਰ ਸਕਦਾ ਹੈ।
ਏਕਾ ਸੇਜ ਵਿਛੀ ਧਨ ਕੰਤਾ ਤਨ ਸੂਤੀ ਪਿਰ ਸਦ ਜਾਗੰਤਾ।
ਰਹਾਓ ਬਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਬੜੇ ਸੁੰਦਰ ਵਿਚਾਰ ਸਾਨੂੰ ਸਮਝਾਉਣ ਲੱਗੇ ਹਨ। ਹਰ ਜੀਵ, ਹਰ ਮਨੁੱਖ, ਹਰ ਪ੍ਰਾਣੀ ਵਾਹਿਗੁਰੂ ਨੂੰ ਬਾਹਰ ਭਾਲਦਾ ਫਿਰਦਾ ਹੈ, ਪਰ ਉਹ ਵਾਹਿਗੁਰੂ ਪਰਮੇਸ਼ਰ ਪਤੀ ਬਾਹਰ ਨਹੀਂ ਹੈ, ਉਹ ਸਾਡੇ ਅੰਦਰ ਹੀ ਹੈ। ਲੋਕ ਸਤਿਗੁਰੂ ਫਰਮਾਉਂਦੇ ਨੇ, ਏਕਾ ਸੇਜ ਵਿਸ਼ੀ ਤਨ ਕੰਤਾ, ਤਨ ਜੀਵ ਰੂਪ ਇਸਤਰੀ ਤੇ ਕੰਤਾ ਪਤੀ ਪਰਮੇਸ਼ਰ ਦੀ ਇੱਕੋ ਹੀ ਸੇਜਾ ਵਿਸ਼ੀ ਹੋਈ ਹੈ, ਭਾਵ ਇੱਕੋ ਹੀ ਥਾਂ ਤੇ ਇਹ ਦੋਵੇਂ ਰਹਿੰਦੇ ਨੇ, ਇੱਕੋ ਥਾਂ ਹੀ ਦੋਵੇਂ ਸੌਂਦੇ ਨੇ, ਜੀਵ ਵੀ ਤੇ ਪਰਮੇਸ਼ਰ ਵੀ। ਪਰ ਇਹਦੇ ਵਿੱਚ ਫਰਕ ਇੰਨਾ ਹੈ, ਤਨ ਸੂਤੀ ਪਿਰ ਸਤਜਾ ਕੰਤਾ, ਇਹ ਜਿਹੜੀ ਜੀਵ ਰੂਪ ਇਸਤਰੀ ਹੈ ਇਹ ਤੇ ਮੋਹ ਮਾਇਆ ਦੀ ਸ਼ਰਾਬ ਪੀ ਕੇ ਮਦਹੋਸ਼ ਹੋ ਕੇ ਸੁੱਤੀ ਪਈ ਹੈ, ਫਿਰ ਸਤਜਾ ਗੰਤਾ ਉਹ ਪਤੀ ਪਰਮੇਸ਼ਰ ਹਮੇਸ਼ਾ ਲਈ ਜਾਗਦਾ ਹੈ, ਉਹ ਗਿਆਨ ਦੀ ਅਵਸਥਾ ਵਿੱਚ, ਸਾਕਸ਼ੀ ਭਾਵ ਦੀ ਅਵਸਥਾ ਵਿੱਚ ਜਾਗਦਾ ਹੈ। ਜੀਵ ਰੂਪ ਇਸਤਰੀ ਇਹ ਹੁਣ ਮੋਹ ਮਾਇਆ ਦੀ ਨੀਂਦ ਵਿੱਚ ਸੁੱਤੀ ਪਈ ਹੈ। ਇਹ ਗੱਲ ਕੁਝ ਇਸ ਤਰ੍ਹਾਂ ਦੀ ਹੈ, ਜਿਵੇਂ ਇੱਕੋ ਹੀ ਸੇਜਾ ਦੇ ਉੱਤੇ ਪਤੀ ਸਤੀ ਦੋਵੇਂ ਇਕੱਠੇ ਪਏ ਹੋਣ ਤੇ ਇਸਤਰੀ ਸੌਂ ਜਾਵੇ ਤੇ ਉਹਦਾ ਪਤੀ ਨਾਲ ਮਿਲਾਪ ਨਹੀਂ ਹੋ ਸਕਦਾ, ਇਹੀ ਹਾਲਤ ਹੈ ਇਸ ਮਨੁੱਖ ਦੀ। ਸਤਿਗੁਰੂ ਕਹਿੰਦੇ ਸੇਜ ਇੱਕੋ ਹੀ ਹੈ, ਜਿਹੜਾ ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇਹੀ ਠੌਰ ਮੁਕਾਮਾ, ਹਿਰਦਾ ਹੀ ਸ਼ੁੱਧ ਹਿਰਦਾ ਹੀ ਸਾਡੀ ਸੇਜਾ ਹੈ, ਇਸ ਹਿਰਦੇ ਵਿੱਚ ਹੀ ਜੀਵ ਦਾ ਵੱਸ ਹੈ, ਉੱਥੇ ਪਰਮਾਤਮਾ ਦਾ ਵੱਸ ਹੈ। ਪਰ ਜੀਵ ਇਸਤਰੀ ਮੋਹ ਮਾਇਆ ਦੀ ਨੀਂਦ ਵਿੱਚ ਸੁੱਤੀ ਹੋਈ ਹੈ ਤੇ ਉਹ ਪਤੀ ਪਰਮੇਸ਼ਰ ਹਮੇਸ਼ਾ ਲਈ ਜਾਗਦਾ ਹੈ।
ਪੀਓ ਮਦਰੋ ਤਨ ਮਤਵੰਤਾ ਤਨ ਜਾਗੈ ਜੇ ਫਿਰ ਬੋਲੰਤਾ।
ਤੇ ਫਿਰ ਮਹਾਰਾਜ, ਜੀਵ ਇਸਤਰੀ ਜਦੋਂ ਪਤੀ ਜਾਗਦਾ ਹੈ, ਜੀਵ ਇਸਤਰੀ ਇਹ ਕਿਉਂ ਸੁੱਤੀ ਪਈ ਹੈ, ਇਹ ਕਿਉਂ ਨਹੀਂ ਜਾਗਦੀ? ਤਾਂ ਸਤਿਗੁਰੂ ਇਹਦਾ ਕਾਰਨ ਲਿਖਦੇ ਹਨ, ਪੀਓ ਮਦਰੋ ਤਨ ਮਤਵੰਤਾ, ਇਹ ਜਿਹੜੀ ਜੀਵ ਰੂਪ ਇਸਤਰੀ ਹੈ ਨਾ, ਇਹਨੇ ਸ਼ਰਾਬ ਪੀਤੀ ਹੋਈ ਹੈ। ਸ਼ਰਾਬ ਪੀ ਕੇ ਮਤਵੰਤਾ ਦਾ ਅਰਥ ਵੀ ਇਹ ਮਦਹੋਸ਼ ਹੋ ਕੇ, ਬੇਹੋਸ਼ ਹੋ ਕੇ ਸੁੱਤੀ ਪਈ ਹੈ, ਇਸੇ ਲਈ ਤਨ ਜਾਗਿਆ ਜੇ ਪਿਰ ਬੋਲਾਂ ਤਾਂ ਇਹਨੂੰ ਜਾਗ ਨਹੀਂ ਆਉਂਦੀ। ਤਨ ਜਾਗਿਆ ਹੁਣ ਜੀਵ ਰੂਪ ਇਸਤਰੀ ਤਾਂ ਹੀ ਜਾਗ ਸਕਦੀ ਹੈ ਜੇ ਪਿਰ ਬੋਲਾਂ ਤਾਂ, ਜੇ ਪਤੀ ਪਰਮੇਸ਼ਰ ਇਸ ਨੂੰ ਬੁਲਾਵੇ। ਇਹ ਤੇ ਸ਼ਰਾਬ ਪੀ ਕੇ ਮਦਹੋਸ਼ ਹੋ ਕੇ ਸੁੱਤੀ ਪਈ ਹੈ, ਹੁਣ ਇਹਨੂੰ ਪਤੀ ਪਰਮੇਸ਼ਰ ਹੀ ਜਗਾਵੇ ਤਾਂ ਹੀ ਜੀਵ ਰੂਪ ਇਸਤਰੀ ਜਾਗ ਸਕਦੀ ਹੈ ਤੇ ਪਤੀ ਪਰਮੇਸ਼ਰ ਇਸ ਨੂੰ ਬੁਲਾਵੇ, ਇਸ ਨੂੰ ਟੁੰਬੇ, ਇਸ ਨੂੰ ਹਲੂਣੇ, ਤਾਂ ਹੀ ਇਹ ਜੀਵ ਰੂਪ ਇਸਤਰੀ ਜਾਗ ਸਕਦੀ ਹੈ।
ਭਈ ਨਿਰਾਸੀ ਬਹੁਤ ਦਿਨ ਲਾਗੇ ਦੇਸ ਦਿਸੰਤਰ ਮੈਂ ਸਗਲੇ ਝਾਗੇ।
ਲੋ ਜਗਿਆਸੂ ਆਖਦਾ ਹੈ, ਭਈ ਨਿਰਾਸ਼ੀ, ਮੈਂ ਤੇ ਹੁਣ ਨਿਰਾਸ਼ ਹੋ ਗਈ ਹਾਂ ਕਿਉਂਕਿ ਬਹੁਤ ਦਿਨ ਲੱਗ ਗਏ ਨੇ ਪਹਾੜ ਦੇ ਵਿੱਚ। ਦੇਸ਼ ਦਸ਼ੰਤਰ ਮੈਂ ਸਗਲੇ ਜਾਗੇ, ਜਿੰਨੇ ਵੀ ਦੇਸ਼ ਦਸ਼ੰਤਰ ਨੇ, ਭਾਵ ਇੱਕ ਦੇਸ਼ ਵਿੱਚੋਂ ਨਿਕਲ ਕੇ ਦੂਜੇ ਪ੍ਰਦੇਸ਼ ਵਿੱਚ ਚਲਿਆ ਗਿਆ, ਫਿਰ ਉਦੋਂ ਅੱਗੇ ਚਲਿਆ ਗਿਆ, ਮੈਂ ਸਾਰੇ ਹੀ ਦੇਸ਼ ਦਸ਼ੰਤਰ, ਝਾਗੇ ਦਾ ਅਰਥ ਵੀ ਸਾਰੇ ਗਾਹ ਦਿੱਤੇ ਹਨ, ਦੇਸ਼ ਦਸ਼ੰਤਰ ਮੈਂ ਸਾਰੇ ਹੀ ਗਾਹ ਸੁੱਟੇ ਨੇ, ਪਰ ਮੈਨੂੰ ਵਾਹਿਗੁਰੂ ਦੀ ਪ੍ਰਾਪਤੀ ਨਾ ਹੋ ਸਕੀ।
ਖਿਨ ਰਹਿਣ ਨਾ ਪਾਵੋ ਬਿਨ ਪਗ ਪਾਗੇ ਹੋਏ ਕਿਰਪਾਲ ਪ੍ਰਭ ਮਿਲੈ ਸੁਭਾਗੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਗਿਆਸੂ ਬੇਨਤੀ ਕਰਦਾ ਹੈ, ਖਿਨ ਰਹਿਣ ਨਾ ਪਾਵੋ ਬਿਨ ਪਗ ਪਾਗੇ, ਮੈਂ ਉਸ ਪਤੀ ਪਰਮੇਸ਼ਰ ਦੇ, ਪਗ ਦਾ ਅਰਥ ਹੈ ਚਰਨ, ਵੀ ਉਸ ਦੇ ਚਰਨਾਂ ਕਮਲਾਂ ਦੇ ਰੰਗ ਦੇ ਵਿੱਚ ਪਾਗੇਦਾਰ ਤਿਰੰਗੇ ਤੋਂ ਬਿਨਾਂ ਮੈਂ ਖਿਣ ਮਾਤਰ ਵੀ ਰਹਿ ਨਹੀਂ ਸਕਦਾ। ਉਸ ਪ੍ਰਭੂ ਦੇ ਚਰਨਾਂ ਦੇ ਉਸ ਨਾਮ ਰੂਪੀ ਚਰਨਾਂ ਦੇ ਰੰਗ ਵਿੱਚ ਰੰਗੇ ਤੋਂ ਬਿਨਾਂ ਮੈਂ ਇੱਕ ਮਿੰਟ ਸੈਕਿੰਡ ਵੀ ਜਿਉਂਦਾ ਨਹੀਂ ਰਹਿ ਸਕਦਾ, ਮੈਂ ਕਦੇ ਵੀ ਸਹੀ ਸਲਾਮਤ ਨਹੀਂ ਰਹਿ ਸਕਦਾ। ਹੋਏ ਕਿਰਪਾਲ ਪ੍ਰਭ ਮਿਲਹਿ ਸੁਭਾਗੇ, ਤੇ ਜੇ ਵਾਹਿਗੁਰੂ ਪਰਮੇਸ਼ਰ ਜੀ ਮਿਹਰਬਾਨ ਹੋ ਕੇ ਮੈਨੂੰ ਮਿਲ ਪੈਣ ਤੇ ਸੁਭਾਗੇ ਮੈਂ ਵੀ ਭਾਗਾਂ ਵਾਲਾ ਬਣ ਸਕਦਾ ਹਾਂ, ਅਥਵਾ ਖਿਨ ਰਹਿਣ ਨਾ ਪਾਵੋ ਬਿਨ ਪਗ ਪਾਗੇ, ਹੋਏ ਕਿਰਪਾਲ ਪ੍ਰਭ ਮਿਲਹਿ ਸੁਭਾਗੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਤੇ ਮੈਂ ਉਸ ਵਾਹਿਗੁਰੂ ਦੇ ਚਰਨਾਂ ਕਮਲਾਂ ਦੇ ਪ੍ਰੇਮ ਤੋਂ ਬਿਨਾਂ ਇੱਕ ਖਿਨ ਮਾਤਰ ਵੀ ਜਿਉਂਦਾ ਨਹੀਂ ਰਹਿ ਸਕਦਾ। ਹੋਏ ਕਿਰਪਾਲ ਜੇ ਵਾਹਿਗੁਰੂ ਮਿਹਰਬਾਨ ਹੋ ਜਾਵੇ ਪ੍ਰਭ ਮਿਲਹਿ ਸੁਭਾਗੇ, ਫਿਰ ਅਸੀਂ ਵੀ ਭਾਗਾਂ ਵਾਲੇ ਹੋ ਕੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਮਿਲ ਸਕਦੇ ਹਾਂ।
ਭਇਓ ਕਿਰਪਾਲ ਸਤਸੰਗ ਮਿਲਾਇਆ, ਬੂਜੀ ਤਪਤ ਕਰੈ ਪਿਰ ਪਾਇਆ।
ਫਿਰ ਕਿਵੇਂ ਮਿਲਾਪ ਹੋਇਆ ਹੁਣ ਉਹਦੇ ਬਾਰੇ ਚੌਥੇ ਅੰਕ ਵਿੱਚ ਸਤਿਗੁਰੂ ਜੀ ਫਰਮਾਉਂਦੇ ਨੇ, ਭਇਓ ਕਿਰਪਾਲ ਸਤਸੰਗ ਮਿਲਾਇਆ। ਜਦੋਂ ਵਾਹਿਗੁਰੂ ਮਿਹਰਬਾਨ ਹੋਇਆ ਤਾਂ ਉਸਨੇ ਗੁਰੂ ਦੀ ਸਤਸੰਗਤ ਵਿੱਚ ਮਿਲਾ ਦਿੱਤਾ। ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ, ਬੂਝੀ ਤਪਤ ਕਰਹਿ ਪਿਰ ਪਾਇਆ। ਸਤਸੰਗਤ ਦੀ ਕਿਰਪਾ ਨਾਲ, ਗੁਰੂ ਦੀ ਮਿਹਰ ਨਾਲ ਕਰਹਿ ਪਿਰ ਪਾਇਆ। ਪਹਿਲਾਂ ਤੇ ਬਾਹਰ ਭਾਲਦੇ ਸੀ ਨਾ, ਦੇਸ਼ ਦਸ਼ਾਂਤਰ ਮੈਂ ਸਗਲੇ ਝਾਗੇ, ਪਰ ਬਾਹਰੋਂ ਤੇ ਕਿਧਰੇ ਵੀ ਨਹੀਂ ਮਿਲਿਆ। ਹੁਣ ਕਰਹਿ ਪਿਰ ਪਾਇਆ, ਮੈਂ ਉਸਨੂੰ ਘਰ ਦੇ ਵਿੱਚੋਂ ਹੀ ਪਤੀ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ। ਬੂਝੀ ਤਪਤ ਜਿਹੜੀ ਵਿਛੋੜੇ ਦੀ ਤਪਸ਼ ਸੀ ਉਹ ਹੁਣ ਬੁਝ ਗਈ ਹੈ।
ਸਗਲ ਸਿਗਾਰ ਹੁਣ ਮੁਝੇ ਸੁਹਾਇਆ, ਕਹੋ ਨਾਨਕ ਗੁਰ ਭਰਮ ਚੁਕਾਇਆ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਸਗਲ ਸਿਗਾਰ ਹੁਣ ਸਾਰੇ ਹਰ ਕਿਸਮ ਦੇ ਕੀਤੇ ਸ਼ਿੰਗਾਰ ਸਾਡੇ ਸੁਹਾਇਆ ਸੋਭਨੀਕ ਹੋ ਗਏ ਨੇ, ਸਾਡੇ ਕੀਤੇ ਹਾਰ ਸ਼ਿੰਗਾਰ ਸਾਰੇ ਸਫਲ ਹੋ ਗਏ ਨੇ, ਸੁਹਾਵਣੇ ਬਣ ਗਏ ਨੇ, ਕਿਉਂਕਿ ਪਰਮੇਸ਼ਰ ਪਤੀ ਮਿਲ ਗਿਆ ਹੈ। ਸਾਰੇ ਸਾਧਨਾ ਦੇ ਸ਼ਿੰਗਾਰ ਵੀ ਸਾਡੇ ਸਫਲ ਹੋ ਗਏ ਨੇ, ਕਹੋ ਨਾਨਕ ਗੁਰ ਭਰਮ ਚੁਕਾਇਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਤਿਗੁਰੂ ਨੇ ਸਾਡਾ ਭਰਮ ਦੂਰ ਕਰ ਦਿੱਤਾ ਤੇ ਹੁਣ ਵਾਹਿਗੁਰੂ ਪਰਮੇਸ਼ਰ ਸਾਨੂੰ ਘਰ ਦੇ ਵਿੱਚੋਂ ਹੀ ਮਿਲ ਗਿਆ ਹੈ, ਕਿਉਂਕਿ ਸਤਿਗੁਰੂ ਨੇ ਪਿੱਛੇ ਆਖਿਆ ਸੀ ਨਾ, ਏਕਾ ਸੇਜ ਵਿਸ਼ੀ ਤਨ ਕੰਤਾ, ਉਹ ਪਰਮੇਸ਼ਰ ਸਾਡੇ ਅੰਦਰੇ ਸੀ ਪਰ ਇਹ ਜੀਵ ਰੂਪ ਇਸਤਰੀ ਸੁੱਤੀ ਪਈ ਸੀ, ਇਸ ਕਰਕੇ ਮਿਲਾਪ ਨਹੀਂ ਸੀ ਹੋ ਰਿਹਾ, ਪਰ ਹੁਣ ਸਤਿਗੁਰੂ ਨੇ ਭਰਮ ਚੁਕਾ ਦਿੱਤਾ, ਸਾਡੀ ਮੋਹ ਮਾਇਆ ਦੀ ਨੀਂਦ ਦੂਰ ਕਰ ਦਿੱਤੀ ਹੈ, ਤੇ ਇਸੇ ਲਈ ਹੁਣ ਉਹ ਪਤੀ ਪਰਮੇਸ਼ਰ ਸਾਨੂੰ ਮਿਲ ਗਿਆ, ਤੇ ਹੁਣ ਸਾਡੇ ਕੀਤੇ ਹਾਰ ਸ਼ਿੰਗਾਰ ਸਾਧਨ ਸਾਰੇ ਦੇ ਸਾਰੇ ਸਫਲ ਤੇ ਸੁਹਾਵਣੇ ਬਣ ਗਏ ਹਨ।